करते कै करण नाही सुमार।
उस कर्ता पुरख उस परम पिता अकाल पुरख वाहिगुरु दे करणे दा अर्थ है करणियां दा कारनामियां दा कोई शुमार है ही नहीं। जदों उस वाहिगुरु दे कारनामियां दा कोई शुमार है ही नहीं कोई लेखा जोखा है ही नहीं तो फिर उन्हूं किवें कोई दस सकदा है। धन गुरु नानक दे महाराज सच्चे पातशाह ने सानू ये गल इस लई आखी है कई बारी साढ़े मन दे विच भुलेखा जिहा पै जांदा है भी असी उस वाहिगुरू दे कारनामियां दा पता लाईए वाहिगुरू करदा की है किवें करदा है क्यों करदा है भी इहो जे पासे लगन दी कुछ सोचण दी सानू लोड़ ही नहीं। सतगुरु कहिंदे ने साडा कम ते है उस प्रभु दा सिमरन करना। उठत बैठत सोवत नाम कहो नानक जन कै सद काम। बाकी जो कुछ वाहिगुरू दे काम ने वो करी जा रहा है सानू ते उस दे बारे कुछ जानन दी लोड़ ही कोई नहीं। जो कुछ उन्हें करना करी जा रहा है ये गल कुछ इस तरह दी है जिमें कोई छोटे बच्चे अपने माता पिता दे साए हेठ पलदे ने उन्हां नूं भोरा भी फिक्र नहीं हुंदा। माता पिता हर गल दा फिक्र करदे ने। इसे तरह भी सानू ते चाहिदा सी वाहिगुरू दे बालक हाँ सानू ते हर वेले वाहिगुरू दा सिमरन ते शुकराना करदे रहना चाहिदा। बाकी वह वाहिगुरू की करता है वो बारे सानू जानन की कोई लोड़ नहीं। छोटे बच्चों नू कोई पता नहीं साडा पिता की करता की नहीं करता। बस उन्हां दा सिर्फ इन्ना ही संबंध हुंदा है खाण पीण दे लई पालन पोषण दे लई उन्हां दा इंतजाम हुंदा रहे उन्हां दी लिखाई पढ़ाई दा इंतजाम हुंदा रहे। इस लई एवें वाधू उन्हां चीज़ां वल ध्यान देना ये तो एक नासमझी वाली गल ही हुंदी है। इस लई हजूर कहिंदे ने वह वाहिगुरू की करदा है जिहड़े उस दे कारनामे ने उहदा कोई शुमार नहीं कर सकदा। इस लई उस वाहिगुरू परमेशर दे अंत नूं जानना जां उहदे बारे कुछ सोचना ते जां कुछ करना इह सवाए मूर्खता तो होर कोई गल नहीं है। इस लई सानू इस पासे पैण दी लोड़ ही नहीं है।
ਧੌਲ ਧਰਮ ਦਇਆ ਕਾ ਪੂਤ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਇੱਕ ਹਿੰਦੂ ਲੋਕਾਂ ਦਾ ਸਿਧਾਂਤ ਹੈ ਕਿ ਆਹ ਜਿਹੜੀ ਧਰਤੀ ਹੈ ਇਸ ਨੂੰ ਇੱਕ ਧੌਲੇ ਨੇ ਚੁੱਕਿਆ ਹੋਇਆ। ਧੌਲਾ ਇੱਕ ਚਿੱਟੇ ਰੰਗ ਦਾ ਬੈਲ ਹੈ ਉਹਨੇ ਆਪਣੇ ਸਿੰਘਾਂ ਉੱਤੇ ਇਸ ਧਰਤੀ ਦਾ ਭਾਰ ਚੁੱਕਿਆ ਹੋਇਆ। ਕੀ ਇਹ ਸੱਚ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦਾ ਸਪਸ਼ਟੀਕਰਨ ਦੇ ਰਹੇ ਹਨ। ਗੁਰਮੁਖੋ ਚਾਹੇ ਉਹਨਾਂ ਨੇ ਕੁਝ ਵੀ ਕਹਿ ਦਿੱਤਾ ਪਰ ਇੱਕ ਗੱਲ ਤੇ ਮੰਨਣੀ ਪਵੇਗੀ ਇਹ ਧਰਤੀ ਕਿਸੇ ਨਾ ਕਿਸੇ ਚੀਜ਼ ਦੇ ਆਸਰੇ ਤਾਂ ਖੜੀ ਹੀ ਹੈ। ਠੀਕ ਹੈ ਹਿੰਦੂ ਧਰਮ ਨੇ ਉਹਨੂੰ ਧੌਲੇ ਦਾ ਨਾਮ ਦੇ ਦਿੱਤਾ ਪਰ ਅਸੀਂ ਉਸਨੂੰ ਧੌਲਾ ਨਹੀਂ ਆਖਦੇ ਬਲਕਿ ਧੌਲ ਧਰਮ। ਉਹ ਇੱਕ ਧਰਮ ਹੈ ਇੱਕ ਸ਼ਕਤੀ ਹੈ ਉਸੇ ਨੂੰ ਧੌਲਾ ਆਖਿਆ ਹੈ ਜਿਸ ਸ਼ਕਤੀ ਦੇ ਆਸਰੇ ਧਰਤੀ ਵੀ ਖੜੀ ਹੈ ਹੋਰ ਧਰਤੀਆਂ ਵੀ ਖੜੀਆਂ ਨੇ ਅਤੇ ਸਾਰੇ ਗ੍ਰਹਿ ਸਾਰੇ ਤਬਕ ਸੂਰਜ ਅਤੇ ਚੰਦਰਮਾ ਸਭ ਉਸੇ ਦੇ ਸਹਾਰੇ ਨੇ। ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਉਹ ਧਰਮ ਦੀ ਸ਼ਕਤੀ ਹੈ। ਹਜ਼ੂਰ ਕਹਿੰਦੇ ਧੌਲ ਧਰਮ ਉਹ ਧਰਮ ਰੂਪ ਧੌਲਾ ਹੈ ਕੁਛ ਛੁਪਾਇਆ ਪਸ਼ੂ ਨਹੀਂ ਉਹ ਧਰਮ ਰੂਪ ਧੌਲਾ ਹੈ। ਦਇਆ ਕਾ ਪੂਤ ਅਤੇ ਉਹ ਦਇਆ ਦਾ ਪੁੱਤਰ ਹੈ ਦਇਆ ਤੋਂ ਧਰਮ ਪੈਦਾ ਹੁੰਦਾ। ਇਸ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜੀਆਂ ਹੋਰ ਕਲਪਨਾਵਾਂ ਕਰਨੀਆਂ ਨੇ ਇਸ ਤੋਂ ਸਿਵਾਏ ਔਰ ਉਹਨਾਂ ਦਾ ਕੇਵਲ ਅਗਿਆਨਤਾ ਦੇ ਨਾਲ ਹੀ ਸੰਬੰਧ ਹੋ ਸਕਦਾ ਹੈ। ਹਕੀਕਤ ਇਹੀ ਹੈ ਵੀ ਉਹ ਧਰਮ ਰੂਪ ਧੌਲਾ ਹੈ ਅਤੇ ਉਹ ਦਇਆ ਦਾ ਪੁੱਤਰ ਹੈ ਧਰਮ ਦਇਆ ਤੋਂ ਹੀ ਜਨਮ ਲੈਂਦਾ। ਅਤੇ ਨਾਲ ਦੀ ਅਗਲੀ ਪੰਕਤੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਸੰਤੋਖ ਥਾਪ ਰੱਖਿਆ ਜਿਨ ਸੂਤ,
ਧਾਰਮਿਕ ਧੌਲਾ ਹੈ ਜਿਸ ਨੂੰ ਦਇਆ ਨੇ ਜਨਮ ਦਿੱਤਾ ਹੈ, ਤੇ ਫਿਰ ਉਸ ਧਰਮ ਨੇ ਸੰਤੋਖ ਥਾਪ, ਸੰਤੋਖ ਨੂੰ ਥਾਪ ਕੇ ਰੱਖਿਆ ਜਨ ਸੂਤ, ਜਿਸਨੇ ਸਾਰੀ ਹੀ ਸੂਤ ਦਾ ਅਰਥ ਹੈ ਮਰਯਾਦਾ ਨੂੰ ਇੱਕ ਸੂਤਰ ਦੇ ਵਿੱਚ ਪਰੋ ਕੇ ਰੱਖਿਆ ਹੋਇਆ। ਆ ਦੇਖ ਲਓ, ਜੋ ਕੁਝ ਵੀ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਇਹ ਕਿਸੇ ਮਰਯਾਦਾ ਵਿੱਚ ਹੀ ਚੱਲ ਰਿਹਾ ਹੈ। ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਚੱਲੈ ਲੱਖ ਦਰੀਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਜੇ ਕੋਈ ਮਰਯਾਦਾ ਨਾ ਹੋਵੇ, ਤੁਸੀਂ ਵਿਚਾਰ ਕੇ ਦੇਖੋ, ਜਿੰਨੇ ਵੀ ਗ੍ਰਹਿ ਨੇ ਉਹ ਸਾਰੇ ਗਰਦਸ਼ ਵਿੱਚ ਨੇ, ਚੱਲ ਰਹੇ ਨੇ, ਘੁੰਮ ਰਹੇ ਨੇ, ਅਤੇ ਜੇ ਕੋਈ ਕੰਟਰੋਲ ਨਾ ਹੋਵੇ, ਕੋਈ ਧਰਮ ਕੋਈ ਸੰਜਮ ਨਾ ਹੋਵੇ, ਤਾਂ ਇਹ ਤਾਂ ਆਪਸ ਵਿੱਚ ਕਦੋਂ ਵੀ ਟਕਰਾ ਸਕਦੇ ਨੇ। ਆ ਹੁਣ ਦੇਖੋ, ਧਰਤੀ ਉੱਤੇ ਚੱਲਣ ਵਾਸਤੇ ਵੀ ਕੁਝ ਨਿਯਮ ਬਣਾਏ ਗਏ ਨੇ, ਸਰਕਾਰਾਂ ਨੇ, ਸਿਆਣੇ ਲੋਕਾਂ ਨੇ, ਬਈ ਤੁਸੀਂ ਇਸ ਢੰਗ ਦੇ ਨਾਲ ਸਫ਼ਰ ਕਰਨਾ। ਹਵਾਈ ਸਫ਼ਰ ਕਰਨ ਦੇ ਵੀ ਕੁਝ ਨਿਯਮ ਬਣਾਏ ਗਏ ਨੇ, ਸਮੁੰਦਰੀ ਸਫ਼ਰ ਤੈਅ ਕਰਨ ਦੇ ਵੀ ਕੁਛ ਨਿਯਮ ਬਣਾਏ ਗਏ ਨੇ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਕੁਝ ਐਸੇ ਨਿਯਮ ਬਣਾਏ ਨੇ, ਭਾਵੇਂ ਉਹ ਸਾਨੂੰ ਨਹੀਂ ਦਿਸ ਰਿਹਾ, ਪਰ ਉਹਦੀ ਮਰਯਾਦਾ ਵਿੱਚ, ਉਹਦੀ ਦੈਵੀ ਕਾਨੂੰਨ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ। ਅਤੇ ਜਿਹੜਾ ਉਸ ਵਾਹਿਗੁਰੂ ਦਾ ਦੈਵੀ ਕਾਨੂੰਨ ਹੈ, ਉਸਨੂੰ ਸਤਿਗੁਰੂ ਮਹਾਰਾਜ ਨੇ ਧਰਮ ਆਖਿਆ। ਉਹ ਧਰਮ ਦਇਆ ਦਾ ਪੁੱਤਰ ਹੈ, ਜਿਸਨੇ ਸੰਤੋਖ ਨੂੰ ਸਥਾਪਨ ਕਰਕੇ ਅਤੇ ਸਾਰੇ ਸੰਸਾਰ ਦੀ ਮਰਯਾਦਾ ਨੂੰ ਕਾਇਮ ਰੱਖਿਆ ਹੋਇਆ। ਇਹਦੇ ਵਿੱਚ ਇੱਕ ਹੋਰ ਵੀ ਸੂਖਮ ਵਿਚਾਰ ਹੈ, ਧਰਮ ਧੌਲਾ ਹੈ। ਜਿਹੜਾ ਸਿੱਖ ਧਰਮ ਹੈ, ਇਹਦੇ ਦੋ ਬੁਨਿਆਦੀ ਅਸੂਲ ਨੇ। ਕੱਲ੍ਹ ਵੀ ਕੁਛ ਵਿਚਾਰ ਹੋਈ ਸੀ, ਮੰਨੈ ਧਰਮ ਸੇਤੀ ਸੰਬੰਧ, ਕਿਉਂਕਿ ਉੱਥੇ ਵੀ ਧਰਮ ਦੀ ਗੱਲ ਸੀ, ਇੱਥੇ ਵੀ ਧਰਮ ਦੀ ਗੱਲ ਚੱਲ ਰਹੀ ਹੈ। ਸਿੱਖ ਧਰਮ ਦੇ ਦੋ ਬੁਨਿਆਦੀ ਅਸੂਲ ਨੇ ਸੇਵਾ ਅਤੇ ਸਿਮਰਨ। ਜਰਾ ਇਹਨਾਂ ਬਾਰੇ ਵਿਚਾਰ ਕਰਕੇ ਦੇਖੋ, ਦਇਆ ਦਾ ਸੇਵਾ ਨਾਲ ਸੰਬੰਧ ਹੈ। ਦਇਆ ਕਰਨ ਦੁੱਖ ਹਰਨ, ਜਿਸ ਮਨੁੱਖ ਦੇ ਮਨ ਵਿੱਚ ਦਇਆ ਹੀ ਨਹੀਂ, ਉਹ ਕਦੇ ਕਿਸੇ ਗਰੀਬ ਦੀ, ਕਿਸੇ ਦੁਖੀ ਦੀ ਸੇਵਾ ਨਹੀਂ ਕਰ ਸਕਦਾ। ਇਸ ਲਈ ਦਇਆ ਦਾ ਪੁੱਤਰ ਧਰਮ, ਦਇਆ ਦਾ ਪੁੱਤਰ ਸੇਵਾ ਹੈ। ਸੇਵਾ ਦਇਆ ਤੋਂ ਜਨਮ ਲੈਂਦੀ ਹੈ। ਸੰਤੋਖ ਇਹ ਧਰਮ ਦਾ ਪੁੱਤਰ ਹੈ, ਦਇਆ ਮਾਂ ਹੈ, ਸੰਤੋਖ ਪੁੱਤਰ ਹੈ। ਜੇ ਦਇਆ ਤੋਂ ਬਿਨਾਂ ਸੇਵਾ ਨਹੀਂ ਹੋ ਸਕਦੀ, ਤਾਂ ਯਾਦ ਰੱਖਣਾ, ਸੰਤੋਖ ਤੋਂ ਬਿਨਾਂ ਸਿਮਰਨ ਵੀ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ, ਦਇਆ ਧਰਮ ਦੀ ਮਾਂ ਹੈ ਅਤੇ ਸੰਤੋਖ ਧਰਮ ਦਾ ਪੁੱਤਰ ਹੈ, ਜਿਸਨੇ ਸਾਰੀ ਮਰਯਾਦਾ ਨੂੰ ਕਾਇਮ ਕਰਕੇ ਰੱਖਿਆ ਹੋਇਆ। ਦਇਆ ਤੋਂ ਬਿਨਾਂ ਸੇਵਾ ਨਹੀਂ, ਸੰਤੋਖ ਤੋਂ ਬਿਨਾਂ ਸਿਮਰਨ ਨਹੀਂ, ਕਿਉਂਕਿ ਜਿਹੜਾ ਤ੍ਰਿਸ਼ਨਾਲੂ ਬੰਦਾ ਹੈ ਉਹਦਾ ਮਨ ਕਦੀ ਵੀ ਨਹੀਂ ਟਿਕ ਸਕਦਾ। ਸਹਿਸ ਕਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਅਨਕ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੇ, ਖਪ ਖਪ ਮਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਸੁੰਦਰ ਬਚਨ ਆਖੇ ਨੇ ਕਿ ਇਹ ਜਿਹੜਾ ਮਨ ਹੈ ਸਾਧੋ, ਇਹੋ ਮਨ ਗਹਿਓ ਨਾ ਜਾਈ, ਇਹ ਜਿਹੜਾ ਮਨ ਬੜਾ ਚੰਚਲ ਹੈ, ਇਹ ਪਕੜਿਆ ਨਹੀਂ ਜਾਂਦਾ। ਮਹਾਰਾਜ ਇਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸ ਹੈ, ਜਾਂ ਤੇ ਥਿਰਨਾ ਰਹਾਈ। ਜਿਹੜੀ ਚੰਚਲ ਤ੍ਰਿਸ਼ਨਾ ਹੈ, ਇਸ ਮਨ ਦੇ ਨਾਲ ਵਸ ਰਹੀ ਹੈ। ਵਾਸ਼ਨਾ ਦੇ ਘੋੜੇ 'ਤੇ ਅਸਵਾਰ ਹੋ ਕੇ ਮਨ ਬਾਹਰ ਨੂੰ ਦੌੜਦਾ ਹੈ। ਤੁਸੀਂ ਖਿਆਲ ਕਰਨਾ, ਸਾਡਾ ਮਨ ਐਵੇਂ ਨਹੀਂ ਭੱਜਦਾ। ਕੋਈ ਨਾ ਕੋਈ ਇੱਛਾ, ਕੋਈ ਫੁਰਨਾ, ਕੋਈ ਵਾਸ਼ਨਾ ਸਾਡੇ ਅੰਦਰ ਪੈਦਾ ਹੁੰਦੀ ਹੈ, ਉਹਦੇ ਆਸਰੇ ਮਨ ਦੌੜਦਾ ਹੈ। ਵਾਸ਼ਨਾ ਦੀ ਅਸਵਾਰੀ ਕਰਕੇ ਮਨ ਦੌੜਦਾ ਹੈ। ਹਜ਼ੂਰ ਕਹਿੰਦੇ ਜਦੋਂ ਸੰਤੋਖ ਪੈਦਾ ਹੋ ਜਾਂਦਾ ਹੈ ਤਾਂ ਮਨ ਟਿਕਾਓ ਵਿੱਚ ਆ ਜਾਂਦਾ ਹੈ, ਤ੍ਰਿਸ਼ਨਾ ਕਰਕੇ ਮਨ ਚੰਚਲ ਹੈ। ਹੁਣ ਤੁਸੀਂ ਦੇਖੋ, ਹਵਾ ਬੰਦ ਹੋ ਜਾਵੇ ਤਾਂ ਲਹਿਰਾਂ ਵੀ ਸ਼ਾਂਤ ਹੋ ਜਾਂਦੀਆਂ। ਇਸੇ ਤਰ੍ਹਾਂ ਜਦੋਂ ਮਨ ਦੀ ਵਾਸ਼ਨਾ ਮੁੱਕ ਜਾਂਦੀ ਹੈ ਤਾਂ ਮਨ ਵੀ ਉਸ ਵੇਲੇ ਸ਼ਾਂਤ ਹੋ ਜਾਂਦਾ। ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਸਿਮਰਨ ਵੀ ਉਸ ਵੇਲੇ ਹੀ ਹੁੰਦਾ। ਅਤੇ ਭਾਵੇਂ ਠੀਕ ਹੈ ਆਪਾਂ ਉਂਝ ਮਾਲਾ ਫੇਰੀ ਜਾਈਏ ਜਾਂ ਵਾਹਿਗੁਰੂ ਵਾਹਿਗੁਰੂ ਆਖ ਲਈਏ, ਰਾਮ ਰਾਮ ਕਹਿ ਲਈਏ, ਕੁਛ ਵੀ ਆਖ ਲਈਏ, ਪਰ ਜਿੰਨਾ ਚਿਰ ਮਨ ਸ਼ਾਂਤ ਨਹੀਂ ਸਹੀ ਸਿਮਰਨ ਨਹੀਂ ਹੋ ਸਕਦਾ। ਇਸੇ ਲਈ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਮਾਲਾ ਫਿਰਤੀ ਹਾਥ ਮੈਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹ ਭਜਨ ਕਸ਼ ਨਾਹੀਂ। ਕਈ ਵਾਰ ਮਾਲਾ ਫੇਰਨ ਵਾਲੇ ਨੂੰ ਹੀ ਭਗਤ ਨਹੀਂ ਆਖਿਆ ਜਾ ਸਕਦਾ। ਕੇਵਲ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਆਖਣ ਵਾਲੇ ਨੂੰ ਵੀ ਰੱਬ ਦਾ ਭਗਤ ਨਹੀਂ ਕਿਹਾ ਜਾ ਸਕਦਾ। ਮਾਲਾ ਫਿਰਤੀ ਹਾਥ ਮੈਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ। ਅਸਲੀ ਗੱਲ ਇਹ ਹੈ ਜਿਸ ਦਾ ਮਨ ਵਾਹਿਗੁਰੂ ਨੂੰ ਜਪ ਰਿਹਾ ਹੈ, ਜਿਹੜਾ ਅੰਦਰਲੀ ਦਿਲ ਦੀ ਜ਼ੁਬਾਨ ਦੇ ਨਾਲ ਪਰਮੇਸ਼ਰ ਨੂੰ ਯਾਦ ਕਰ ਰਿਹਾ ਹੈ, ਉਹ ਅਸਲੀ ਰੱਬ ਦਾ ਭਗਤ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸੰਤੋਖ ਤੋਂ ਬਿਨਾਂ ਸਿਮਰਨ ਨਹੀਂ ਹੁੰਦਾ। ਸੰਤੋਖ ਇੱਕ ਐਸਾ ਗੁਣ ਹੈ ਜਿਸ ਨੇ ਸਾਰੀ ਮਰਯਾਦਾ ਨੂੰ, ਸਾਰੀ ਸ੍ਰਿਸ਼ਟੀ ਦੀ ਮਰਯਾਦਾ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖਿਆ ਹੋਇਆ। ਇਹ ਜਿਹੜੀ ਸੰਤੋਖ ਦੀ ਗੱਲ ਹੈ ਨਾ, ਸੰਤੋਖ ਅਸੀਂ ਤਾਂ ਇਹ ਸਮਝ ਲੈਂਦੇ ਹਾਂ ਬਈ ਸ਼ਾਇਦ ਇਸ ਚੀਜ਼ ਦਾ ਨਾਮ ਹੀ ਸੰਤੋਖ ਹੈ, ਬਈ ਬੰਦਾ ਜੋ ਵੀ ਮਿਲੇ ਉਹਦੇ ਉੱਤੇ ਸੰਤੁਸ਼ਟੀ ਹਾਸਲ ਕਰ ਲਵੇ। ਜਥਾ ਲਾਭ ਤਥਾ ਸੰਤੁਸ਼ਟ ਹੈ, ਇਹ ਵੀ ਸੰਤੋਖ ਦੀ ਅਵਸਥਾ ਹੈ। ਪਰ ਅਸਲੀ ਜਿਹੜੀ ਸੰਤੋਖ ਦੀ ਅਵਸਥਾ ਉਹ ਇਹ ਹੈ, ਬ੍ਰਹਮਾ ਇੰਦਰ ਆਦਲੋ ਹੋ ਦੇਹ ਤਰ ਭੋਗ, ਕਾਕ ਬਿਸ਼ ਸਮਝੇਗਨ ਬੀਤ ਰਾਗ ਤੇ ਲੋਕ। ਇਸ ਧਰਤੀ ਤੋਂ ਲੈ ਕੇ ਇੰਦਰ ਲੋਕ, ਬ੍ਰਹਮ ਲੋਕ ਤੱਕ ਜਿੰਨੇ ਵੀ ਪਦਾਰਥ ਨੇ, ਦਿਵ ਭੋਗ ਨੇ, ਉਹਨਾਂ ਨੂੰ ਵੀ ਕਾਂ ਦੀ ਵਿਸ਼ਟਾ ਦੇ ਸਮਾਨ ਸਮਝਣਾ, ਉਹ ਬੰਦਾ ਸਿਮਰਨ ਕਰ ਸਕਦਾ। ਕਈ ਇਸ ਦੁਨੀਆ ਦੇ ਪਦਾਰਥਾਂ ਨਾਲੋਂ ਮੋਹ ਤੋੜ ਲੈਂਦੇ ਨੇ ਅਤੇ ਫਿਰ ਅੱਗੇ ਸਵਰਗ ਦੀ ਇੱਛਾ ਰੱਖਦੇ ਨੇ, ਬੈਕੁੰਠ ਦੇ ਪਦਾਰਥਾਂ ਦੀ ਇੱਛਾ ਰੱਖਦੇ ਨੇ, ਪਰ ਨਹੀਂ ਉਹ ਵੀ ਸੰਤੋਖੀ ਨੇ। ਜਿਹਦੇ ਮਨ ਦੇ ਵਿੱਚ ਕੋਈ ਵੀ ਇੱਛਾ ਹੈ ਨਾ, ਕਿਸੇ ਕਿਸਮ ਦੀ ਵੀ ਹੈ, ਉਹ ਸੰਤੋਖੀ ਨਹੀਂ ਹੋ ਸਕਦਾ। ਸੰਤੋਖੀ ਉਹ ਹੈ ਜਿਸ ਦਾ ਮਨ ਸੰਤੁਸ਼ਟ ਹੋ ਗਿਆ, ਜਿਸ ਦੀਆਂ ਸਾਰੀਆਂ ਵਾਸ਼ਨਾਵਾਂ ਮੁੱਕ ਗਈਆਂ। ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਹਜ਼ੂਰ ਕਹਿੰਦੇ ਨੇ ਸਤਿਗੁਰੂ ਮਹਾਰਾਜ ਦੇ ਬਚਨ ਬਹੁਤ ਗਹਿਰ ਗੰਭੀਰ ਨੇ। ਇਸੇ ਲਈ ਜਿੰਨੇ ਵਿਦਵਾਨ ਨੇ, ਕੋਈ 400 ਦੇ ਕਰੀਬ ਜਪਜੀ ਸਾਹਿਬ ਦੇ ਸਟੀਕ ਬਣ ਚੁੱਕੇ ਨੇ, ਅਤੇ ਸਾਰੇ ਵਿਦਵਾਨ ਚੱਕਰਤ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿੰਨੀ ਬਾਣੀ ਅਗਾਧ ਬੋਧ ਹੈ। ਕਿਸੇ ਕਵੀ ਨੇ ਠੀਕ ਹੀ ਲਿਖਿਆ, ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ। ਗੁਰੂ ਨਾਨਕ ਦੀ ਬਾਣੀ ਦਾ ਸਿਧਾਂਤ ਬਹੁਤ ਡੂੰਘਾ ਹੈ। ਇਸ ਲਈ ਕੋਈ ਵੀ ਇਨਸਾਨ ਪੂਰੀ ਤਰ੍ਹਾਂ ਗੁਰਬਾਣੀ ਦੇ ਭੇਤ ਨੂੰ ਨਹੀਂ ਜਾਣ ਸਕਦਾ। ਜਿੰਨੀ ਸਤਿਗੁਰੂ ਮਤਬੁੱਧ ਬਖਸ਼ਿਸ਼ ਕਰਦੇ ਨੇ, ਓਨੀ ਉਹ ਗੱਲ ਕਰਦਾ। ਲਓ ਹਜ਼ੂਰ ਕਹਿੰਦੇ ਨੇ ਜਿਹੜਾ ਹਿੰਦੂ ਲੋਕਾਂ ਨੇ ਧੌਲਾ ਮੰਨਿਆ, ਉਹ ਕੋਈ ਧੌਲਾ ਛੁਪਾਇਆ ਪਸ਼ੂ ਨਹੀਂ, ਉਹ ਇੱਕ ਧਰਮ ਹੈ, ਉਹ ਇੱਕ ਮਰਯਾਦਾ ਹੈ। ਉਹ ਧਰਮ ਦਇਆ ਦਾ ਪੁੱਤਰ ਹੈ, ਦਇਆ ਤੋਂ ਅੱਗੇ ਧਰਮ ਪੈਦਾ ਹੁੰਦਾ। ਸੰਤੋਖ ਧਰਮ ਦਾ ਪੁੱਤਰ ਹੈ ਜਿਸਨੇ ਸਾਰੀ ਮਰਯਾਦਾ ਨੂੰ ਕਾਇਮ ਕਰਕੇ ਰੱਖਿਆ ਹੋਇਆ ਹੈ। ਔਰ ਉਹ ਜਿਹੜਾ ਸੰਤੋਖ ਹੈ ਭਗਤਾਂ ਦੇ ਮਨ ਦੇ ਵਿੱਚ ਵੀ ਹੈ, ਔਰ ਉਹ ਸੰਤੋਖ, ਉਹ ਜਪਤ, ਉਹ ਪਰਹੇਜ਼, ਉਹ ਸੰਜਮ ਹਰ ਚੀਜ਼ ਦੇ ਵਿੱਚ ਹੀ ਹੈ, ਔਰ ਉਹ ਹਰ ਚੀਜ਼ ਕਾਨੂੰਨ ਦੇ ਵਿੱਚ ਵਰਤ ਰਹੀ ਹੈ। ਸੰਤੋਖ ਦਾ ਅਰਥ ਇਹ ਸਮਝ ਲਓ, ਇੱਕ ਐਸਾ ਕਾਨੂੰਨ ਹੈ ਵਾਹਿਗੁਰੂ ਦਾ ਜਿਹਦੇ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ। ਇਸੇ ਲਈ ਦਇਆ ਤੋਂ ਹੀ ਸੇਵਾ ਅਤੇ ਸੰਤੋਖ ਤੋਂ ਹੀ ਅੱਗੇ ਸਿਮਰਨ ਹੁੰਦਾ ਹੈ। ਸੇਵਾ ਅਤੇ ਸਿਮਰਨ ਦੇ ਆਸਰੇ ਹੀ ਮਨੁੱਖ ਧਰਮੀ ਬਣਦਾ ਹੈ, ਅਤੇ ਜਿਹੜਾ ਧਰਮ ਹੈ ਉਸਨੇ ਸਾਰੀ ਮਰਯਾਦਾ ਨੂੰ ਅਤੇ ਸਾਰੀ ਧਰਤੀ ਦੇ ਭਾਰ ਨੂੰ ਚੁੱਕਿਆ ਹੋਇਆ ਹੈ।
ਜੇ ਕੋ ਬੁੱਝੈ ਹੋਵੇ ਸਚਿਆਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਇਸ ਗੱਲ ਨੂੰ ਜਾਣ ਸਕਦਾ ਹੈ? ਜੇ ਕੋ ਬੁੱਝੈ ਹੋਵੇ ਸਚਿਆਰ, ਕੋਈ ਇਸ ਗੱਲ ਨੂੰ ਜਾਣ ਸਕਦਾ ਹੈ ਵੀ ਜਿਹੜਾ ਇਹ ਧੌਲਾ ਮੰਨਿਆ ਹੈ ਉਹਦੇ ਉੱਤੇ ਕਿੰਨਾ ਕੁ ਭਾਰ ਹੈ? ਕਿਉਂਕਿ ਆਹ ਧਰਤੀ ਵੀ ਕਿਤਨੀ ਮਹਾਨ ਹੈ, ਇਹਦਾ ਭਾਰ ਕਿਤਨਾ ਹੈ ਕਿ ਇੱਕ ਤੌਲਾ ਚੱਕ ਸਕਦਾ ਇਸ ਨੂੰ? ਜੇ ਕੋ ਬੁੱਝੈ, ਜਿਹੜਾ ਇਸ ਗੱਲ ਨੂੰ ਬੁੱਝ ਲਵੇ, ਇਸ ਹਕੀਕਤ ਨੂੰ ਸਮਝ ਲਵੇ, ਹੋਵੇ ਸਚਿਆਰ, ਵੀ ਉਹ ਅਸਲੀ ਸਚਿਆਰ ਹੋ ਸਕਦਾ, ਉਹ ਬੰਦਾ ਸੱਚਾ ਹੋ ਸਕਦਾ, ਔਰ ਉਹਦਾ ਬੋਲਿਆ ਵੀ ਸੱਚ ਹੋ ਸਕਦਾ, ਜੇ ਕੋਈ ਇਸ ਗੱਲ ਨੂੰ ਸਮਝ ਲਵੇ। ਕਿਹੜੀ ਗੱਲ ਨੂੰ? ਹਜ਼ੂਰ ਅੱਗੇ ਫਰਮਾਉਂਦੇ ਹਨ,
ਤਵਲੇ ਉੱਪਰ ਕੇਤਾ ਭਾਰ,
ਬਈ ਜਿਹੜਾ ਤੌਲਾ ਮੰਨਿਆ ਹੋਇਆ ਹੈ, ਉਸ ਤੌਲੇ ਉੱਤੇ ਭਲਾ ਕਿੰਨਾ ਕੁ ਭਾਰ ਟਿਕ ਸਕਦਾ ਹੈ? ਕੋਈ ਇਸ ਗੱਲ ਨੂੰ ਬੁੱਝ ਲਵੇ, ਕੋਈ ਇਸ ਗੱਲ ਨੂੰ ਸਮਝ ਲਵੇ, ਜਾਂ ਇਸ ਗੱਲ ਨੂੰ ਕੋਈ ਦੱਸ ਦੇਵੇ ਵੀ ਜਿਹੜਾ ਕੋਈ ਤੌਲਾ ਮੰਨਿਆ ਹੋਇਆ ਹੈ, ਉਹਦੇ ਉੱਤੇ ਕਿੰਨਾ ਕੁ ਭਾਰ ਟਿਕ ਸਕਦਾ, ਜਾਂ ਕਿੰਨਾ ਕੁ ਭਾਰ ਉਸਨੇ ਚੁੱਕਿਆ ਹੋਇਆ, ਕਿੰਨਾ ਕੁ ਹੋਰ ਚੁੱਕ ਸਕਦਾ ਹੈ, ਇਹਦੇ ਬਾਰੇ ਕੋਈ ਵਿਚਾਰ ਕਰਕੇ ਤਾਂ ਦੱਸੇ। ਇਹ ਗੱਲ ਕਹਿ ਦੇਣੀ ਤਾਂ ਬੜੀ ਸੌਖੀ ਹੈ ਵੀ ਤੌਲੇ ਨੇ ਧਰਤੀ ਨੂੰ ਚੁੱਕਿਆ ਹੋਇਆ, ਪਰ ਹਜ਼ੂਰ ਕਹਿੰਦੇ ਜਦੋਂ ਇਸ ਗੱਲ ਦੀ ਵਿਚਾਰ ਕਰੋਗੇ, ਧਰਤੀ ਦਾ ਭਾਰ ਕਿੰਨਾ ਹੈ, ਇਸ ਧਰਤੀ 'ਤੇ ਕਿੰਨੇ ਜੀਵ ਜੰਤੂ ਨੇ, ਇਸ ਧਰਤੀ ਉੱਤੇ ਕਿੱਡੇ ਕਿੱਡੇ ਵੱਡੇ ਪਹਾੜ ਨੇ, ਇਸ ਧਰਤੀ ਉੱਤੇ ਕਿੰਨੀ ਬਨਸਪਤੀ ਹੈ, ਧਰਤੀ ਉੱਤੇ ਕਿੰਨਾ ਭਾਰ ਹੈ, ਅਤੇ ਫਿਰ ਜਿਸ ਤੌਲੇ ਨੇ ਧਰਤੀ ਨੂੰ ਚੁੱਕਿਆ ਹੋਇਆ ਹੈ, ਤਵਲੇ ਉੱਪਰ ਕੇਤਾ ਭਾਰ, ਉਹਦੀ ਕੰਪੈਸਿਟੀ ਕਿੰਨੀ ਕੁ ਹੈ, ਉਹ ਕਿੰਨਾ ਕੁ ਭਾਰ ਚੁੱਕ ਸਕਦਾ ਹੈ? ਕੋਈ ਇਹਦੇ ਬਾਰੇ ਵੀ ਸਮਝਣ ਦੀ ਕੋਸ਼ਿਸ਼ ਕਰੇ, ਪਰ ਇਸ ਬਾਰੇ ਕਿਸੇ ਨੇ ਸਮਝਣ ਦੀ ਕੋਸ਼ਿਸ਼ ਕੀਤੀ ਹੀ ਨਹੀਂ ਹੈ, ਅਤੇ ਨਾ ਹੀ ਕੋਈ ਇਸ ਬਾਰੇ ਕੁਛ ਜਾਣ ਹੀ ਸਕਿਆ ਹੈ।
ਧਰਤੀ ਹੋਰ ਪਰੈ ਹੋਰ ਹੋਰ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਠੀਕ ਹੈ, ਜੇ ਹਿੰਦੂ ਧਰਮ ਦੇ ਸਿਧਾਂਤ ਨੂੰ ਮੰਨ ਵੀ ਲਈਏ ਵੀ ਚਲੋ ਇਸ ਧਰਤੀ ਦੇ ਭਾਰ ਨੂੰ ਤੌਲੇ ਨੇ ਚੁੱਕਿਆ ਹੋਇਆ, ਇਹ ਗੱਲ ਚਲੋ ਮੰਨ ਲਈ ਵੀ ਇਸ ਧਰਤੀ ਨੂੰ ਤੌਲੇ ਨੇ ਚੁੱਕਿਆ ਹੋਇਆ, ਪਰ ਹਜ਼ੂਰ ਕਹਿੰਦੇ ਧਰਤੀ ਕਿਹੜਾ ਕੋਈ ਇੱਕ ਹੈ? ਧਰਤੀ ਹੋਰ ਪਰੈ ਹੋਰ ਹੋਰ, ਇਸ ਧਰਤੀ ਤੋਂ ਪਰੇ ਹੋਰ ਧਰਤੀ ਹੈ, ਉਸ ਤੋਂ ਪਰੇ ਹੋਰ ਨੇ, ਅਤੇ ਅੱਗੇ ਹੋਰ ਨੇ, ਪਤਾ ਹੀ ਨਹੀਂ। ਅੱਗੇ ਚੱਲ ਕੇ ਸਤਿਗੁਰੂ ਨੇ ਲਿਖਿਆ ਹੈ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ। ਹੁਣ ਇੱਕ ਧਰਤੀ ਨੂੰ ਤਾਂ ਤੌਲੇ ਨੇ ਚੁੱਕਿਆ ਹੋਇਆ, ਅਤੇ ਫਿਰ ਉਹ ਤੌਲਾ ਕਿਸ ਆਸਰੇ ਖੜਾ ਹੈ? ਇਸ ਗੱਲ ਨੂੰ ਸਮਝੋ ਕੋਈ। ਜੇ ਤੁਸੀਂ ਆਖੋ ਤੌਲੇ ਦੇ ਹੇਠਾਂ ਕੋਈ ਹੋਰ ਧਰਤੀ ਹੈ, ਉਹਦੇ ਉੱਤੇ ਉਹ ਖੜਾ ਹੈ, ਫਿਰ ਜਿਸ ਤੌਲੇ ਨੇ ਇੱਕ ਧਰਤੀ ਨੂੰ ਚੁੱਕਿਆ ਹੋਇਆ ਹੈ, ਅਤੇ ਉਸ ਤੌਲੇ ਦਾ ਭਾਰ ਕਿਤਨਾ ਹੋਵੇਗਾ? ਫਿਰ ਜਿਹੜੀ ਧਰਤੀ 'ਤੇ ਉਹ ਖੜਾ ਹੈ, ਕੀ ਉਹ ਧਰਤੀ ਇੰਨਾ ਭਾਰ ਚੁੱਕ ਸਕਦੀ ਹੈ? ਚਲੋ ਮੰਨ ਲਿਆ ਉਸ ਧਰਤੀ ਨੇ ਉਸ ਤੌਲੇ ਦੇ ਭਾਰ ਨੂੰ ਚੁੱਕ ਲਿਆ, ਪਰ ਉਸ ਧਰਤੀ ਦੇ ਥੱਲੇ ਫਿਰ ਕਿਸ ਦਾ ਆਸਰਾ ਮੰਨੋਗੇ? ਕਿ ਉੱਥੇ ਹੋਰ ਤੌਲਾ ਖੜਾ ਹੋਵੇਗਾ? ਧਰਤੀਆਂ ਦੇ ਪਰੇ ਤੋਂ ਪਰੇ ਹੋਰ ਹੋਰ ਬੇਅੰਤ ਹਨ, ਅਤੇ ਫਿਰ ਦੱਸੋ ਕੀ ਤੁਸੀਂ ਇਹੀ ਗੱਲ ਮੰਨੀ ਜਾਓਗੇ ਕਿ ਤੌਲਾ ਇੱਕ ਹੈ ਜਾਂ ਤੌਲੇ ਅਨੇਕਾਂ ਨੇ? ਜਿਹੜੀ ਇਹ ਕਲਪਨਾ ਸੀ, ਹਿੰਦੂ ਮਤ ਦਾ ਮਿਥਿਹਾਸ ਸੀ, ਝੂਠਾ ਸਿਧਾਂਤ ਸੀ, ਉਹਨੂੰ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦਲੀਲ ਦੇ ਨਾਲ ਖੰਡਨ ਕਰ ਦਿੱਤਾ ਵੀ ਜੇ ਇੱਕ ਧਰਤੀ ਨੂੰ ਤੌਲੇ ਨੇ ਚੁੱਕਿਆ ਹੋਇਆ, ਹੋਰ ਜਿਹੜੀਆਂ ਅਨੇਕਾਂ ਧਰਤੀਆਂ ਨੇ ਉਹਨੂੰ ਕਿਸ ਨੇ ਚੁੱਕਿਆ ਹੋਇਆ? ਧਰਤੀ ਹੋਰ ਪਰੈ ਹੋਰ ਹੋਰ, ਇਸ ਲਈ ਇਹ ਐਸੀ ਕਲਪਨਾ ਕਰਨੀ, ਝੂਠਾ ਸਿਧਾਂਤ ਘੜਨਾ ਇਹ ਕੋਈ ਚੰਗੀ ਗੱਲ ਨਹੀਂ ਹੈ। ਇਸ ਲਈ ਧਰਮ ਹੀ ਤੌਲਾ ਹੈ, ਧਰਮ ਦੇ ਆਸਰੇ ਧਰਤੀ ਖੜੀ ਹੈ, ਅਤੇ ਧਰਮ ਦੇ ਆਸਰੇ ਬਾਕੀ ਸਾਰੀਆਂ ਧਰਤੀਆਂ ਅਤੇ ਗ੍ਰਹਿ ਨਛੱਤਰ ਸਾਰੇ ਉਸ ਧਰਮ ਦੇ ਆਸਰੇ ਖਲੋਤੇ ਹਨ।
ਤਿਸਤੇ ਭਾਰ ਤਲੈ ਕੌਣ ਜੋਰ,
ਲੋ ਹਜ਼ੂਰ ਕਹਿੰਦੇ ਨੇ ਧਰਤੀ ਤਾਂ ਪਰੇ ਤੋਂ ਪਰੇ ਹੋਰ ਹੋਰ ਬੇਅੰਤ ਨੇ, ਤਿਸਤੇ ਭਾਰ ਤਲੈ, ਫਿਰ ਉਸਦੇ ਭਾਰ ਦੇ ਹੇਠਾਂ ਕਵਣ ਜ਼ੋਰ, ਬਈ ਕਿਸਦਾ ਜ਼ੋਰ ਮੰਨੋਗੇ? ਚਲੋ ਇੱਕ ਧਰਤੀ ਨੂੰ ਤਾਂ ਤੌਲੇ ਨੇ ਚੁੱਕ ਲਿਆ, ਜਿਹੜੀਆਂ ਹੋਰ ਬੇਅੰਤ ਧਰਤੀਆਂ ਨੇ, ਲੱਖਾਂ ਹੀ ਗ੍ਰਹਿ ਨੇ ਨਾ। ਤੁਸੀਂ ਆਕਾਸ਼ ਵੱਲ ਰਾਤ ਨੂੰ ਨਜ਼ਰ ਮਾਰ ਕੇ ਦੇਖੋ ਤੇ ਕਿੰਨੇ ਸਾਨੂੰ ਤਾਰੇ ਚਮਕਦੇ ਦਿਖਾਈ ਦਿੰਦੇ ਨੇ, ਉਹ ਬੜੀਆਂ ਬੜੀਆਂ ਧਰਤੀਆਂ ਨੇ, ਬੜੇ ਬੜੇ ਮੰਡਲ ਨੇ। ਤੁਸੀਂ ਸਾਇੰਸਦਾਨਾਂ ਨੂੰ ਦੇਖੋ ਜਿਹੜੇ ਹੁਣ ਆਕਾਸ਼ ਦੀ ਪੁਲਾੜ ਦੀ ਖੋਜ ਕਰਦੇ ਨੇ, ਉਹ ਤੇ ਇਸ ਗੱਲ ਨੂੰ ਸਮਝ ਕੇ ਹੈਰਾਨ ਨੇ ਕਿ ਵਾਹਿਗੁਰੂ ਦੀ ਕੁਦਰਤ ਕਿੰਨੀ ਮਹਾਨ ਹੈ, ਕਿੰਨੇ ਗ੍ਰਹਿ ਨੇ ਜਿਨ੍ਹਾਂ ਦੀ ਕੋਈ ਗਿਣਤੀ ਵੀ ਨਹੀਂ ਕਰ ਸਕਦਾ। ਕਿ ਅਰਬਾਂ ਦੀ ਗਿਣਤੀ ਤਾਂ ਇਹਨਾਂ ਨੇ ਕਰ ਲਈ, ਪਰ ਕਹਿੰਦੇ ਹਾਲੇ ਵੀ ਪਤਾ ਨਹੀਂ ਲੱਗ ਰਿਹਾ ਹੋਰ ਕਿੰਨੇ ਗ੍ਰਹਿ ਨੇ, ਕਿੰਨੀ ਵਾਹਿਗੁਰੂ ਦੀ ਰਚਨਾ ਹੈ, ਕੋਈ ਇਸ ਦੇ ਬਾਰੇ ਜਾਣ ਨਹੀਂ ਸਕਦਾ। ਹਜ਼ੂਰ ਕਹਿੰਦੇ ਤੁਸੀਂ ਇਹ ਦੱਸੋ ਵੀ ਇੱਕ ਧਰਤੀ ਦੇ ਥੱਲੇ ਤਾਂ ਧੌਲੇ ਦਾ ਭਾਰ ਹੈ। ਉਸਨੇ ਧਰਤੀ ਨੂੰ ਚੁੱਕਿਆ ਹੋਇਆ ਹੈ, ਪਰ ਉਸ ਧੌਲੇ ਦਾ ਭਾਰ ਕਿਸ ਧਰਤੀ 'ਤੇ ਹੈ? ਅਖੀਰ 'ਤੇ ਸਾਰੀਆਂ ਧਰਤੀਆਂ ਦੇ ਹੇਠਾਂ ਜਿਹੜਾ ਕੋਈ ਧੌਲਾ ਖੜ੍ਹਾ ਹੋਵੇਗਾ, ਅਤੇ ਫਿਰ ਉਹਦੇ ਉੱਤੇ ਕਿੰਨਾ ਭਾਰ ਹੋ ਜਾਵੇਗਾ? ਕੀ ਉਹ ਇੱਕ ਧੌਲਾ ਇੰਨੇ ਭਾਰ ਨੂੰ ਬਰਦਾਸ਼ਤ ਕਰ ਸਕਦਾ? ਤਿਸ 'ਤੇ ਭਾਰ ਤਲੈ ਕਵਣ ਜ਼ੋਰ, ਵੀ ਉਹ ਸਾਰੀਆਂ ਧਰਤੀਆਂ ਦੇ ਭਾਰ ਦੇ ਹੇਠਾਂ ਕਿਸ ਦਾ ਜ਼ੋਰ ਹੈ? ਉਹ ਕਿਸ ਆਸਰੇ ਖੜੀਆਂ ਨੇ? ਉਹ ਸਿਰਫ ਇੱਕ ਧਰਮ ਦੀ ਸ਼ਕਤੀ ਹੈ, ਨਾਮ ਦੀ ਸ਼ਕਤੀ ਹੈ, ਜਿਹਦੇ ਆਸਰੇ ਪਾਈ ਸਾਰੀਆਂ ਧਰਤੀਆਂ ਅਤੇ ਸਾਰੇ ਗ੍ਰਹਿ ਨਛੱਤਰ ਖੜੇ ਹਨ।
ਜੀ ਅਜਾਤ ਰੰਗਾ ਕੇ ਨਾਮ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਥੋਂ ਤੱਕ ਧੌਲੇ ਦੀ ਵਿਚਾਰ ਸਮਾਪਤ ਹੋ ਗਈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਜੰਤਾਂ ਦੀ ਗੱਲ ਆਰੰਭ ਕਰਦੇ ਨੇ। ਇਹ ਜਿਹੜੀ ਧਰਤੀ ਹੈ, ਜੀ ਜਾਤ ਰੰਗਾ ਕੇ ਨਾਮ, ਇੱਥੇ ਅਨੇਕਾਂ ਤਰ੍ਹਾਂ ਦੇ ਜੀਵ ਨੇ, ਜਿਨ੍ਹਾਂ ਦੀਆਂ ਅਨੇਕਾਂ ਨਸਲਾਂ ਨੇ, ਅਨੇਕਾਂ ਰੰਗ ਨੇ, ਅਤੇ ਕਈ ਉਹਨਾਂ ਦੇ ਨਾਮ ਨੇ। ਹੁਣ ਜਿੰਨੇ ਧਰਤੀ ਦੇ ਜੀਵ ਰਹਿੰਦੇ ਨੇ, ਉਹਨਾਂ ਦੀਆਂ ਕਿੰਨੀਆਂ ਨਸਲਾਂ ਨੇ, ਕਿੰਨੇ ਕਿਸਮ ਦੇ ਰੰਗ ਨੇ, ਕਿੰਨੇ ਉਹਨਾਂ ਦੇ ਨਾਮ ਨੇ, ਅਸੀਂ ਜਾਣ ਸਕਦੇ ਹਾਂ? ਨਹੀਂ ਪਤਾ ਲੱਗ ਸਕਦਾ। ਹਾਂ, ਕੁਝ ਲੋਕ ਨੇ ਜਿਵੇਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਨੇ, ਕਈ ਨਵੇਂ ਨਵੇਂ ਜੀਵ ਜੰਤਾਂ ਦੀ ਖੋਜ ਕਰਦੇ ਨੇ। ਡਿਸਕਵਰੀ ਚੈਨਲ 'ਤੇ ਕਈ ਕੁਝ ਐਸਾ ਦੇਖਣ ਨੂੰ ਮਿਲਦਾ ਹੈ, ਪਰ ਅਖੀਰ 'ਤੇ ਜਾ ਕੇ ਤਾਂ ਇਹੀ ਮੰਨਣਾ ਪੈਂਦਾ ਹੈ ਵੀ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ। ਜੀਵ ਜਾਤ ਰੰਗਾਂ ਕੇ ਨਾਮ, ਕਈ ਰੰਗਾਂ ਦੇ, ਕਈ ਨਸਲਾਂ ਦੇ, ਕਈ ਨਾਵਾਂ ਦੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਹਨ।
ਸਭ ਨਾਂ ਲਿਖਿਆ ਬੁੜੀ ਕਲਾਮ।
ਪਰ ਹੈਰਾਨੀ ਦੀ ਗੱਲ ਇਹ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਤਨੇ ਜੀਵ ਨੇ ਉਹਨਾਂ ਸਾਰਿਆਂ ਦੇ ਹੀ ਮੱਥੇ ਦੇ ਉੱਤੇ ਬੁੜੀ ਕਲਾਮ, ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਇੱਕ ਵਗਦੀ ਕਲਮ ਹੈ, ਅਗੰਮੀ ਕਲਮ ਹੈ, ਉਸਨੇ ਲੇਖ ਲਿਖਿਆ ਹੋਇਆ। ਹਰ ਜੀਵ ਦੇ ਭਾਗ ਵੱਖੋ ਵੱਖਰੇ ਨੇ ਅਤੇ ਵਾਹਿਗੁਰੂ ਨੇ ਲਿਖੇ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿੰਨੀਆਂ ਨਸਲਾਂ ਦੇ, ਕਿੰਨੇ ਰੰਗਾਂ ਦੇ, ਕਿੰਨੇ ਨਾਵਾਂ ਦੇ ਜੀਵ ਨੇ, ਪਰ ਉਸ ਕਰਤਾ ਪੁਰਖ ਨੂੰ ਹਰ ਚੀਜ਼ ਦਾ ਗਿਆਨ ਹੈ, ਕਿਉਂਕਿ ਉਸ ਦੀ ਇੱਕ ਐਸੀ ਕਲਮ ਵਗੀ ਹੋਈ ਹੈ ਔਰ ਜਿਸਨੇ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖਿਆ ਹੋਇਆ ਹੈ।
ਇਹ ਲੇਖਾ ਲਿਖ ਜਾਣੇ ਕੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਜੀਵ ਦੇ ਮੱਥੇ 'ਤੇ ਵਾਹਿਗੁਰੂ ਨੇ ਲੇਖ ਲਿਖਿਆ ਹੋਇਆ ਹੈ, ਅਤੇ ਕਿਸ ਜੀਵ ਦੇ ਮੱਥੇ ਉੱਤੇ ਕਿਹੋ ਜਿਹਾ ਲੇਖ ਲਿਖਿਆ ਹੋਇਆ ਹੈ, ਇਸ ਨੂੰ ਵੀ ਕੋਈ ਨਹੀਂ ਜਾਣ ਸਕਦਾ। ਹਾਂ, ਇਹੋ ਲੇਖਾ ਲਿਖ ਜਾਣਾ ਕੋਈ, ਜੇ ਤੁਸੀਂ ਆਖੋ ਦੁਨੀਆਂ ਦੇ ਵਿੱਚ ਬੜੇ ਬੜੇ ਸਿਆਣੇ ਸਾਬੀ ਲੋਕ ਵੀ ਨੇ ਜਿਹੜੇ ਇਸ ਗੱਲ ਦਾ ਲੇਖਾ ਜੋਖਾ ਕਰ ਸਕਦੇ ਨੇ, ਬੜੇ ਬੜੇ ਸਾਇੰਸਦਾਨ ਨੇ, ਉਹਨਾਂ ਨੇ ਐਸੇ ਯੰਤਰ ਵੀ ਬਣਾਏ ਨੇ ਜਿਨ੍ਹਾਂ ਦੁਆਰਾ ਬਹੁਤ ਕੁਝ ਦਾ ਉਹ ਪਤਾ ਲਾ ਰਹੇ ਨੇ, ਪਰ ਹਜ਼ੂਰ ਕਹਿੰਦੇ ਨੇ ਇਹੋ ਲੇਖਾ ਲਿਖ ਜਾਣਾ ਕੋਈ, ਵੀ ਜੇ ਕੋਈ ਇਸ ਇਹ ਜਿਹੜਾ ਲੇਖਾ ਹੈ ਇਸ ਨੂੰ ਕੋਈ ਲਿਖਣਾ ਜਾਣਦਾ ਹੋਵੇ ਤਾਂ ਭਾਈ ਉਹ ਫਿਰ ਉਹ ਲਿਖ ਕੇ ਵੇਖ ਲਵੇ, ਮਿਹਨਤ ਕਰਕੇ ਵੇਖ ਲਵੇ ਵੀ ਜਿੰਨੇ ਵੀ ਜੀਵ ਨੇ ਉਹਨਾਂ ਦੇ ਮੱਥੇ 'ਤੇ ਜੋ ਜੋ ਵਾਹਿਗੁਰੂ ਨੇ ਲੇਖ ਲਿਖਿਆ ਹੋਇਆ ਹੈ, ਵੀ ਉਹ ਕਿਹੜਾ ਕਿਹੜਾ ਲੇਖ ਲਿਖਿਆ ਹੈ, ਕਿਵੇਂ ਕਿਵੇਂ ਲਿਖਿਆ ਹੈ, ਇਹ ਜਿਹੜਾ ਸਾਰਾ ਲਿਖਿਆ ਹੈ ਕੋਈ ਲਿਖ ਕੇ ਜਾਣ ਲਵੇ, ਕੋਈ ਇਸ ਨੂੰ ਸਮਝ ਲਵੇ।
ਲੇਖਾ ਲਿਖਿਆ ਕੀਤਾ ਹੋ,
ਤੇ ਫਿਰ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਓ ਸਾਰੇ ਜੀਵਾਂ ਦੇ ਮੱਥੇ ਉੱਤੇ ਜਿਹੜਾ ਲੇਖਾ ਲਿਖਿਆ ਹੋਇਆ ਹੈ, ਜਦੋਂ ਸਾਰੇ ਲੇਖੇ ਦਾ ਇਕੱਠਾ ਹਿਸਾਬ ਕਿਤਾਬ ਕੀਤਾ ਜਾਵੇ, ਲੇਖਾ ਲਿਖਿਆ ਕੀਤਾ ਹੋਏ ਜਿਹੜਾ ਉਹ ਲਿਖਿਆ ਹੋਇਆ ਸਾਹਿਬ ਹੈ, ਉਹ ਕਿਤਨਾ ਵੱਡਾ ਹੋ ਜਾਵੇਗਾ? ਜੇ ਹਰ ਜੀਵ ਦਾ ਰੈਕਡ ਆਪਾਂ ਲਿਖਣ ਲੱਗੀਏ ਤਾਂ ਕਿਤਨਾ ਵੱਡਾ ਉਹ ਹਿਸਾਬ ਕਿਤਾਬ ਹੋ ਜਾਵੇਗਾ? ਹੁਣ ਜਿਹੜੀ ਮਨੁੱਖ ਸ੍ਰਿਸ਼ਟੀ ਹੈ ਇਹਦਾ ਕੋਈ ਸ਼ੁਮਾਰ ਨਹੀਂ। ਖੈਰ, ਇਹਦੇ ਬਾਰੇ ਚਲੋ ਕੁਛ ਨਾ ਕੁਛ ਸਰਕਾਰਾਂ ਯਤਨ ਕਰਦੀਆਂ ਨੇ ਵੀ ਉਹਨਾਂ ਦੇ ਐਡਰੈਸ, ਉਹਨਾਂ ਦੇ ਆਈਡੈਂਟੀ ਕਾਰਡ ਬਣਾ ਦਿੰਦੀਆਂ ਨੇ, ਪਰ ਹਜ਼ੂਰ ਕਹਿੰਦੇ ਨੇ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ, ਇਹੋ ਜਿਹੇ ਜੀਵ ਨੇ ਜਿਨ੍ਹਾਂ ਦਾ ਕਿਸੇ ਨੂੰ ਪਤਾ ਵੀ ਨਹੀਂ। ਤੁਸੀਂ ਮਨੁੱਖ ਦਾ ਲੇਖਾ ਹੀ ਨਹੀਂ ਲਿਖ ਸਕਦੇ, ਹੋਰ 84 ਲੱਖ ਜੂਨਾਂ ਦੇ ਜੀਵ ਨੇ ਉਹਨਾਂ ਦੇ ਮੱਥੇ 'ਤੇ ਕਿਹੋ ਜਿਹੇ ਲੇਖ ਲਿਖੇ ਹੋਏ ਨੇ, ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਦਾ। ਅਤੇ ਜਿੰਨਾ ਸਾਰੇ ਜੀਵਾਂ ਦਾ ਲੇਖਾ ਲਿਖਿਆ ਹੋਇਆ ਉਹ ਅਖੀਰ 'ਤੇ ਕਿੰਨਾ ਹੋ ਜਾਂਦਾ ਹੈ, ਇਹਦੇ ਬਾਰੇ ਕੋਈ ਕੁਝ ਨਹੀਂ ਦੱਸ ਸਕਿਆ, ਨਾ ਹੀ ਅੱਗੇ ਲਈ ਕੋਈ ਦੱਸ ਸਕਦਾ ਹੈ।
ਕੀਤਾ ਤਾਣ ਸਵਾਲ ਹੋ ਰੂਪ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਫੇਰ ਵੇਖ ਲੋ ਵਾਹਿਗੁਰੂ ਪਰਮੇਸ਼ਰ ਨੇ ਕਿਤਨੀਆਂ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਕੀਤਾ ਤਾਣ, ਕਿੰਨਾ ਤਾਣ ਦਾ ਅਰਥ ਹੈ ਬਲ, ਜ਼ੋਰ ਉਸ ਵਾਹਿਗੁਰੂ ਨੇ ਸਾਨੂੰ ਦਿੱਤਾ ਹੋਇਆ। ਸਵਾਲੇ ਹੋ ਰੂਪ, ਅਤੇ ਜਿਹੜੀ ਸੰਸਾਰ ਦੇ ਵਿੱਚ ਬਲ ਦੀ ਵੀ ਬੜੀ ਤਾਕ ਮੰਨੀ ਜਾਂਦੀ ਹੈ, ਜਿਹੜਾ ਬਹੁਤਾ ਤਕੜਾ ਹੋਵੇ ਅਤੇ ਉਹਨੂੰ ਵੀ ਦੁਨੀਆ ਮਾਣ ਸਤਿਕਾਰ ਦਿੰਦੀ ਹੈ। ਪਰ ਹਜ਼ੂਰ ਕਹਿੰਦੇ ਅਸਲੀ ਤਾਣ ਤਾਂ ਵਾਹਿਗੁਰੂ ਦਾ ਹੀ ਹੈ ਨਾ, ਉਹ ਕਿੰਨਾ ਤਾਣ ਵਾਹਿਗੁਰੂ ਨੇ ਸਾਨੂੰ ਦਿੱਤਾ ਹੋਇਆ, ਕੋਈ ਇਸ ਦਾ ਹਿਸਾਬ ਨਹੀਂ। ਸਵਾਲੇ ਹੋ ਰੂਪ, ਅਤੇ ਫਿਰ ਸੰਸਾਰ ਦੇ ਵਿੱਚ ਜਿਹੜੀ ਸੁੰਦਰਤਾ ਹੈ, ਸਵਾਲੇ ਉਹਦਾ ਅਰਥ ਹੈ ਸੁੰਦਰਤਾ, ਉਹ ਵੀ ਪਰੇ ਤੋਂ ਪਰੇ ਹੈ। ਇਸੇ ਲਈ ਸਤਿਗੁਰੂ ਨੇ ਫਰਮਾਇਆ ਹੈ, ਰੂਪਵੰਤ ਹੋਏ ਨਾਹੀਂ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਅਸਲੀ ਸੁੰਦਰਤਾ ਦਾ ਸੋਮਾ ਤਾਂ ਵਾਹਿਗੁਰੂ ਪਰਮੇਸ਼ਰ ਹੈ। ਆਹ ਜਿਹੜੇ ਫੁੱਲਾਂ ਵਿੱਚ ਸੁੰਦਰਤਾ ਵੇਖ ਰਹੇ ਹਾਂ, ਪਾਣੀਆਂ ਦੇ ਵਿੱਚ, ਬਨਸਪਤੀ ਵਿੱਚ, ਜੀਵ ਜੰਤਾਂ ਦੇ ਵਿੱਚ, ਕਿਤੇ ਵੀ ਸੁੰਦਰਤਾ ਦੀ ਝਲਕ ਮਿਲਦੀ ਹੈ, ਹਜ਼ੂਰ ਕਹਿੰਦੇ ਨੇ ਇਹ ਵਾਹਿਗੁਰੂ ਦੀ ਹੈ। ਇਹ ਕਿੰਨਾ ਸੁੰਦਰ ਰੂਪ ਵਾਹਿਗੁਰੂ ਨੇ ਦਿੱਤਾ ਹੈ, ਕੋਈ ਇਹਦੇ ਬਾਰੇ ਵੀ ਦੱਸ ਨਹੀਂ ਸਕਦਾ।
ਕੀਤੀ ਦਾਤ ਜਾਣੇ ਕੌਣ ਕੂਤ।
ਹਜ਼ੂਰ ਕਹਿੰਦੇ ਨੇ ਵਾਹਿਗੁਰੂ ਨੇ ਸਾਨੂੰ ਦਾਤ ਕਿਤਨੀ ਅਮੋਲਕ ਬਖਸ਼ਿਸ਼ ਕੀਤੀ ਹੈ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਆ ਵੇਖ ਲਓ ਵਾਹਿਗੁਰੂ ਪਰਮੇਸ਼ਰ ਨੇ ਦਿਨ ਕੰਮ ਕਰਨ ਲਈ ਬਣਾਇਆ ਹੈ ਅਤੇ ਰਾਤ ਸੌਣ ਲਈ ਬਣਾਈ ਹੈ। ਇਹ ਕਿੰਨੀ ਅਮੋਲਕ ਦਾਤ ਹੈ, ਜੇ ਰਾਤ ਨਾ ਹੁੰਦੀ ਤਾਂ ਆਪਾਂ ਨੂੰ ਆਰਾਮ ਵੀ ਨਾ ਮਿਲਦਾ। ਇਹ ਵਾਹਿਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਕੀਤੀ ਦਾਤ, ਉਸ ਵਾਹਿਗੁਰੂ ਦੀ ਦਾਤ ਕਿਤਨੀ ਵੱਡੀ ਹੈ, ਇਹ ਤਾਂ ਇੱਕ ਗੱਲ ਆਪਾਂ ਕੀਤੀ ਹੈ, ਹੋਰ ਕਿਤਨੀਆਂ ਦਾਤਾਂ ਵਾਹਿਗੁਰੂ ਨੇ ਸਾਨੂੰ ਦਿੱਤੀਆਂ ਹੋਈਆਂ ਨੇ, ਕੋਈ ਇਸ ਦਾ ਲੇਖਾ ਜੋਖਾ ਕਰ ਸਕਦਾ? ਜਾਣੈ ਕੌਣ ਕੂਤ। ਕੂਤ ਦਾ ਅਰਥ ਹੈ ਵੀ ਕਿਹੜਾ ਉਹ ਹਿਸਾਬੀ ਹੈ, ਕਿਹੜਾ ਉਹ ਲਿਖਾਰੀ ਹੈ ਜਿਹੜਾ ਇਸ ਗੱਲ ਨੂੰ ਜਾਣ ਸਕੇ ਵੀ ਵਾਹਿਗੁਰੂ ਨੇ ਕਿੰਨੀਆਂ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਇੱਕਤ ਟੋਲ ਨਾ ਅੰਬੜਾ, ਹਾਂ ਸਦ ਕੁਰਬਾਨਾ ਜਾਸ ਜੀਓ। ਇੱਕ ਇੱਕ ਪਦਾਰਥ ਦੀ ਕੋਈ ਕੀਮਤ ਨਹੀਂ ਬਿਆਨ ਕਰ ਸਕਦਾ, ਅਤੇ ਦਾਤਾਂ ਕਿਤਨੀਆਂ ਅਮੋਲਕ ਨੇ। ਕਿਹੜਾ ਦੁਨੀਆਂ ਵਿੱਚ ਇਹੋ ਜਿਹਾ ਹਿਸਾਬੀ ਹੈ ਜਿਹੜਾ ਉਹਨਾਂ ਨੂੰ ਜਾਣ ਸਕੇਗਾ? ਇਸ ਲਈ ਵਾਹਿਗੁਰੂ ਦੀਆਂ ਦਾਤਾਂ ਵੀ ਬੇਅੰਤ ਹਨ।
ਕੀਤਾ ਪਸਾਓ ਏਕੋ ਕਵਾਓ।
ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ, ਇਹ ਜਿਹੜਾ ਸੰਸਾਰ ਦਾ ਪਸਾਰਾ ਹੈ ਇਹ ਕਿਸਨੇ ਪੈਦਾ ਕੀਤਾ ਹੈ? ਹਜ਼ੂਰ ਕਹਿੰਦੇ ਉਸ ਅਕਾਲ ਪੁਰਖ ਨੇ। ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਅਰਥ ਹੈ ਬੋਲ, ਕਵਾਓ ਦਾ ਅਰਥ ਹੈ ਸ਼ਬਦ। ਇੱਕੋ ਹੀ ਕਵਾਓ ਦਾ ਅਰਥ ਹੈ ਬੋਲ ਤੋਂ, ਇੱਕੋ ਹੀ ਸ਼ਬਦ ਤੋਂ ਕੀਤਾ ਪਸਾਓ ਉਸ ਵਾਹਿਗੁਰੂ ਨੇ ਸਾਰੇ ਸੰਸਾਰ ਦਾ ਪਸਾਰਾ ਕਰ ਦਿੱਤਾ। ਇੱਕ ਬਚਨ, ਇੱਕ ਵਾਕ ਮੂੰਹੋਂ ਬੋਲਿਆ ਜਿੱਥੋਂ ਸਾਰਾ ਸੰਸਾਰ ਪੈਦਾ ਹੋ ਗਿਆ। ਉਹ ਕਿਹੜਾ ਵਾਕ ਸੀ, ਕਿਹੜਾ ਬਚਨ ਸੀ? ਹਜ਼ੂਰ ਨੇ ਬਾਣੀ ਦੇ ਵਿੱਚ ਉਸਦਾ ਸਪਸ਼ਟੀਕਰਨ ਦਿੱਤਾ ਹੈ। ਓਅੰਕਾਰ ਬ੍ਰਹਮ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਵੇਦ ਨਿਰਮੇ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਾਣ ਤ੍ਰਿਣ ਤ੍ਰੇ ਪਵਨ ਬਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕਵਾਵੈ ਤੇ ਸਭ ਹੋਆ। ਇੱਕੋ ਹੀ ਬਚਨ ਸੀ, ਓਅੰਕਾਰ ਦੀ ਧੁਨੀ ਵਾਹਿਗੁਰੂ ਨੇ ਉਚਾਰਨ ਕੀਤੀ। ਕੀਤਾ ਪਸਾਓ, ਜਿਸ ਤੋਂ ਅੱਗੇ ਸਾਰਾ ਇਹ ਪਸਾਰਾ ਪੈਦਾ ਹੋਇਆ ਹੈ।
ਤਿਸ ਤੇ ਹੋਏ ਲੱਖ ਦਰਿਆ।
ਲੋ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕੋ ਹੀ ਸ਼ਬਦ ਤੋਂ, ਓਅੰਕਾਰ ਦੀ ਧੁਨੀ ਤੋਂ ਸਾਰਾ ਪਸਾਰਾ ਕੀਤਾ ਹੈ। ਉਸ ਤੋਂ ਅੱਗੇ ਨੇ ਲੱਖਾਂ ਹੀ ਦਰਿਆ ਪੈਦਾ ਹੋ ਗਏ। ਦਰਿਆ ਤੋਂ ਮੁਰਾਦ ਹੈ ਲਹਿਰਾਂ, ਤਰੰਗਾਂ ਪੈਦਾ ਹੋ ਗਈਆਂ। ਆ ਹੁਣ ਵੀ ਜਿਹੜੇ ਸਾਇੰਸਦਾਨ ਨੇ ਖੋਜ ਕਰ ਰਹੇ ਨੇ, ਅਤੇ ਸਤਿਗੁਰੂ ਨੇ ਬਾਣੀ ਵਿੱਚ ਕਈ ਥਾਵਾਂ 'ਤੇ ਇਸ਼ਾਰੇ ਕੀਤੇ ਨੇ, ਪਸਰਿਓ ਆਪ ਹੋਏ ਅੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਅਨੇਕਾਂ ਆਕਾਸ਼ ਦੇ ਵਿੱਚ ਲਹਿਰਾਂ ਨੇ, ਲੱਖਾਂ ਦਰਿਆ ਵਗ ਰਹੇ ਨੇ। ਹੁਣ ਆਪਾਂ ਇੱਥੇ ਬੈਠੇ ਹਾਂ, ਫੋਨ 'ਤੇ ਇੰਡੀਆ ਗੱਲ ਕਰਦੇ ਹਾਂ, ਔਰ ਇੱਥੇ ਹੀ ਬਸ ਨਹੀਂ, ਟੈਲੀਵਿਜ਼ਨ 'ਤੇ ਆਪਾਂ ਜੋ ਕੁਛ ਉੱਥੇ ਹੁੰਦਾ ਉਹਨੂੰ ਵੀ ਵੇਖ ਰਹੇ ਹਾਂ। ਇਹ ਲਹਿਰਾਂ ਨੇ, ਲੱਖਾਂ ਦਰਿਆ ਨੇ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ।
ਕੁਦਰਤ ਕਵਣ ਕਹਾ ਵਿਚਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਕੁਦਰਤ ਕਵਣ, ਮੇਰੇ ਵਿੱਚ ਕੀ ਮਜਾਲ ਹੈ, ਮੇਰੇ ਵਿੱਚ ਕੀ ਤਾਕਤ ਹੈ, ਕਹਾਂ ਵਿਚਾਰ, ਮੈਂ ਉਸ ਵਾਹਿਗੁਰੂ ਦੀ ਕੁਦਰਤ ਦਾ ਕੋਈ ਵਿਚਾਰ ਕਹਿ ਸਕਾਂ। ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਮੇਰੇ ਵਿੱਚ ਕੋਈ ਤਾਕਤ ਨਹੀਂ ਕਿ ਮੈਂ ਉਸ ਕੁਦਰਤ ਦੇ ਬਾਰੇ ਕੁਛ ਬਿਆਨ ਕਰ
ਸਕਾਂ।
ਹਜ਼ੂਰ ਕਹਿੰਦੇ ਨੇ, ਇੱਕ ਵਾਰ, ਇੱਕ ਵਾਲ ਮਾਤਰ ਵੀ ਮੇਰੇ ਪਾਸੋਂ ਤਾਂ ਉਸ ਕੁਦਰਤ ਦਾ ਵਾਰਿਆ ਨਾ ਜਾਵਾ, ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤੇ ਇੱਕ ਵਾਲ ਮਾਤਰ ਵੀ, ਇੱਕ ਰੋਂ ਮਾਤਰ ਵੀ, ਰੰਚਕ ਭਰ ਵੀ ਉਸ ਕੁਦਰਤ ਦੇ ਬਾਰੇ ਕੁਝ ਨਹੀਂ ਦੱਸ ਸਕਦਾ। ਵਾਹਿਗੁਰੂ ਦੀ ਕੁਦਰਤ ਮਹਾਨ ਹੈ। ਇਹ ਜਿਹੜੀ ਪੰਕਤੀ ਹੈ, ਵਾਰਿਆ ਨਾ ਜਾਵਾ, ਇੱਕ ਵਾਰ, ਵਿਦਵਾਨਾਂ ਨੇ ਕਈ ਤਰ੍ਹਾਂ ਦੇ ਅਰਥ ਕੀਤੇ ਨੇ, ਪਰ ਢੁਕਵਾਂ ਅਰਥ ਇਹੀ ਜਾਪਦਾ ਹੈ, ਵਾਰਿਆ ਨਾ ਜਾਵਾ ਇੱਕ ਵਾਰ। ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਉਹਦਾ ਇੱਕ ਵਾਲ ਮਾਤਰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਦੂਸਰਾ ਅਰਥ ਇਹ ਵੀ ਕੀਤਾ, ਵਾਰਿਆ ਨਾ ਜਾਵਾ ਇੱਕ ਵਾਰ, ਬਈ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਵਾਰਿਆ ਨਾ ਜਾਵਾ ਇੱਕ ਵਾਰ, ਕਿਉਂ ਨਾ ਇੱਕੋ ਵਾਰੀ ਹੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਹੋਇਆ ਜਾਵੇ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਵਾਰਿਆ ਨਾ ਜਾਵਾ ਇੱਕ ਵਾਰ। ਹੋਰ ਵੀ ਕਈ ਤਰ੍ਹਾਂ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਕਿ ਉਸ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਵਾਰ ਵਾਰ ਕਹਿੰਦੇ ਨੇ ਦਿਨ ਨੂੰ, ਵੀ ਮੈਂ ਕੇਵਲ ਇੱਕ ਵਾਰ, ਇੱਕ ਦਿਨ ਹੀ ਨਹੀਂ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ, ਮੈਂ ਤੇ ਸਾਰੇ ਹੀ ਦਿਨਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਬੇਅੰਤ ਹੈ, ਉਹਦੀ ਕੁਦਰਤ ਮਹਾਨ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਕਿਉਂ ਨਾ ਇੱਕੋ ਵਾਰ ਹੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਹੋ ਜਾਵਾਂ। ਮੇਰਾ ਤੇ ਦਿਲ ਕਰਦਾ ਵੀ ਮੈਂ ਇੱਕੋ ਵਾਰੀ ਵਾਹਿਗੁਰੂ ਤੋਂ ਕੁਰਬਾਨ ਹੋ ਜਾਵਾਂ। ਇਸ ਤਰ੍ਹਾਂ ਦੇ ਭਾਵਾਂ ਵਾਲੇ ਬੇਅੰਤ ਅਰਥ ਕੀਤੇ ਹਨ।
ਜੋ ਤੁਦ ਭਾਵੈ ਸਾਈ ਭਲੀ ਕਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਪਾਉਂਦਾ ਹੈ ਸਾਈ ਭਲੀ ਕਾਰ, ਸਾਨੂੰ ਉਹੀ ਤੁਹਾਡੀ ਕਾਰ ਕਿਰਤ, ਉਹੀ ਕੰਮ ਚੰਗਾ ਲੱਗਦਾ ਹੈ।
ਸਦਾ ਸਲਾਮਤ ਨਿਰੰਕਾਰ।
ਹੇ ਅਕਾਲ ਪੁਰਖ ਵਾਹਿਗੁਰੂ, ਹੇ ਨਿਰੰਕਾਰ ਵਾਹਿਗੁਰੂ, ਤੂੰ ਸਦਾ ਸਲਾਮਤ, ਤੂੰ ਸਦਾ ਸਥਿਰ ਰਹਿਣ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਹਮੇਸ਼ਾ ਲਈ ਕਾਇਮ ਰਹਿਣ ਵਾਲੀ ਹੈ। ਦਿਨ ਰੱਬ ਚੱਲੈ, ਨਿਸਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਪਗੋਏ। ਹਜ਼ੂਰ ਕਹਿੰਦੇ ਨੇ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਹਜ਼ੂਰ ਕਹਿੰਦੇ ਨੇ, ਹੇ ਨਿਰੰਕਾਰ, ਤੂੰ ਤੇ ਸਦਾ ਸਲਾਮਤ ਰਹਿਣ ਵਾਲਾ ਹੈ, ਅਤੇ ਬਾਕੀ ਸਾਰੀ ਸ੍ਰਿਸ਼ਟੀ ਬਦਲਦੀ ਹੈ। ਸੰਸਾਰ ਵੀ ਇੱਕ ਪ੍ਰਵਾਹਤ ਰੂਪ ਹੈ, ਚੱਲਦਾ ਹੈ, ਇੱਕ ਰਸ ਨਹੀਂ ਰਹਿਣ ਵਾਲਾ। ਇਸੇ ਲਈ ਹਜ਼ੂਰ ਕਹਿੰਦੇ, ਜੋ ਤੈਨੂੰ ਪਾਉਂਦਾ ਸਾਨੂੰ ਉਹੀ ਭਲੀ ਕਾਰ ਲੱਗਦੀ ਹੈ, ਤੇਰਾ ਹਰ ਕੰਮ ਸਾਨੂੰ ਚੰਗਾ ਹੀ ਲੱਗਦਾ ਹੈ, ਅਸੀਂ ਤੇਰੀ ਰਜ਼ਾ ਵਿੱਚ ਰਹਿਣਾ ਹੀ ਆਪਣਾ ਫਰਜ਼ ਸਮਝਦੇ ਹਾਂ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸਤਿਗੁਰੂ ਨੇ ਭਾਣੇ ਵਿੱਚ ਰਹਿਣ ਦਾ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਇਹ ਐਸੀ ਸੁੰਦਰ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ, ਆਪਾਂ ਇਸ ਨੂੰ ਸੁਣਿਆ ਹੈ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।